ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਇੱਕ ਮਹਾਰਾਜਾ ਖੜਕ ਸਿੰਘ ਦਾ ਇਤਿਹਾਸ ਲਿਖਿਆ। ਉਹ ਬੜਾ ਧਰਮੀ ਰਾਜਾ ਸੀ ਔਰ ਕਹਿੰਦੇ ਨੇ ਉਸ ਦੀ ਕ੍ਰਿਸ਼ਨ ਜੀ ਦੇ ਨਾਲ ਵੀ ਲੜਾਈ ਹੋਈ। 17 ਵਾਰ ਮਹਾਰਾਜਾ ਖੜਕ ਸਿੰਘ ਨੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਨੂੰ ਭਾਜੜਾਂ ਪਾਈਆਂ, ਇਹ ਉਹਦੇ ਬਾਰੇ ਲਿਖਿਆ ਸਤਿਗੁਰੂ ਨੇ। ਅਖੀਰ ਤੇ ਕ੍ਰਿਸ਼ਨ ਨੇ ਆਪਣੇ ਨਾਲ ਦੇ ਸਾਥੀਆਂ ਨਾਲ ਸਲਾਹ ਕੀਤੀ ਬਈ ਇਹ ਜਿਹੜਾ ਮਹਾਰਾਜਾ ਖੜਗ ਸਿੰਘ ਹੈ ਇਹ ਕਿਸੇ ਤਰ੍ਹਾਂ ਵੀ ਮਰਦਾ ਨਹੀਂ ਹੈ, ਇਹਦਾ ਅਸਲੀ ਕਾਰਨ ਕੀ ਹੈ, ਇਹਦੇ ਕਾਰਨ ਬਾਰੇ ਪਤਾ ਲਾਇਆ ਜਾਵੇ। ਤਾਂ ਉਸ ਵੇਲੇ ਪਤਾ ਲੱਗਿਆ ਬਈ ਮਹਾਰਾਜਾ ਖੜਗ ਸਿੰਘ ਬੜਾ ਧਰਮੀ ਹੈ, ਇਹਦੇ ਵਿੱਚ 3 ਗੁਣ ਨੇ, ਦਾਤਾ ਵੀ ਬਹੁਤ ਵੱਡਾ ਹੈ, ਭਗਤ ਵੀ ਬਹੁਤ ਵੱਡਾ ਹੈ ਤੇ ਸੂਰਮਾ ਵੀ ਬਹੁਤ ਵੱਡਾ ਹੈ। ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ, ਇਹਦੇ ਵਿੱਚ ਤਿੰਨੇ ਗੁਣ ਸਨ, ਦਾਤਾ ਵੀ ਸੀ, ਸੂਰਮਾ ਵੀ ਸੀ ਤੇ ਭਗਤ ਵੀ ਸੀ। ਨਹੀਂ ਸਾਰੀਆਂ ਗੱਲਾਂ ਇੱਕ ਥਾਂ ਤੇ ਹੋਣੀਆਂ ਮੁਸ਼ਕਲ ਨੇ, ਪਰ ਇਹਦੇ ਉੱਤੇ ਵਾਹਿਗੁਰੂ ਦੀ ਇੰਨੀ ਕਿਰਪਾ ਸੀ ਔਰ ਇਹਨੇ ਕ੍ਰਿਸ਼ਨ ਦੇ ਨਾਲ ਜੰਗ ਕੀਤਾ। ਕਈ ਵਾਰੀ ਐਸਾ ਵੀ ਹੋਇਆ ਇਹਨੇ ਕ੍ਰਿਸ਼ਨ ਜੀ ਨੂੰ ਜਿਉਂਦਿਆਂ ਵੀ ਪਕੜ ਲਿਆ ਸੀ ਤੇ ਫਿਰ ਕਹਿਣ ਲੱਗਾ ਤੂੰ ਹਾਲੇ ਛੋਟੀ ਉਮਰ ਦਾ ਸੀ, ਮੈਂ ਤੇਰੇ ਤੇ ਤਰਸ ਕਰਕੇ ਤੈਨੂੰ ਛੱਡ ਰਿਹਾ ਹਾਂ, ਪਰ ਤੂੰ ਫੇਰ ਮੁੜ ਕੇ ਨਾ ਮੇਰੇ ਸਾਹਮਣੇ ਆਵੀਂ। ਕਿਉਂ ਕਈ ਵਾਰ ਹੁੰਦਾ ਰਿਹਾ, ਪਰ ਅਖੀਰ ਤੇ ਫਿਰ ਜਦੋਂ ਮਹਾਰਾਜਾ ਖੜਕ ਸਿੰਘ ਨੇ ਦੇਖਿਆ ਵੀ ਹੁਣ ਲੜਾਈ ਤੇ ਬੰਦ ਹੋਣ ਵਿੱਚ ਨਹੀਂ ਆਉਂਦੀ ਔਰ ਇਸਨੇ ਫੈਸਲਾ ਕੀਤਾ ਕਿ ਮੈਂ ਸਾਰੇ ਯਾਦਵਾਂ ਨੂੰ ਇੱਕੋ ਵਾਰੀ ਨਾਸ ਕਰਕੇ ਤੇ ਫਿਰ ਮੈਂ ਆਰਾਮ ਦੇ ਨਾਲ ਬੈਠਾਂਗਾ। ਉਦੋਂ ਕ੍ਰਿਸ਼ਨ ਜੀ ਨੂੰ ਵੀ ਇਸ ਗੱਲ ਦਾ ਫਿਕਰ ਸੀ, ਉਹਨਾਂ ਨੇ ਫਿਰ ਇੱਕ ਐਸੀ ਸਕੀਮ ਬਣਾਈ, ਸਾਜਿਸ਼ ਘੜੀ, ਨਾਰਦ ਮੁਨੀ ਨੂੰ ਮਹਾਰਾਜਾ ਖੜਕ ਸਿੰਘ ਦੇ ਕੋਲ ਭੇਜਿਆ ਤੇ ਉਸਨੂੰ ਇਹ ਗੱਲ ਆਖੀ ਗਈ ਵੀ ਉਹ ਬੜਾ ਵੱਡਾ ਭਗਤ ਹੈ, ਤੂੰ ਉਹਦੇ ਕੋਲੇ ਜਾ ਕੇ ਭਗਤੀ ਭਾਵ ਦੀਆਂ ਗੱਲਾਂ ਕਰੀ ਔਰ ਉਸਦਾ ਮਨ ਵਾਹਿਗੁਰੂ ਦੇ ਭਗਤੀ ਭਾਵ ਦੇ ਰਸ ਵਿੱਚ ਦਰਬ ਜਾਵੇਗਾ ਤੇ ਫਿਰ ਉਸਦੇ ਉੱਤੇ ਕੋਈ ਨਾ ਕੋਈ ਗੁਰੀਲਾ ਵਾਰ ਕਰਾਂਗੇ, ਉਸਨੂੰ ਖਤਮ ਕਰ ਦੇਵਾਂਗੇ। ਇਹ ਇੱਕ ਪਲੈਨਿੰਗ ਬਣਾਈ ਗਈ। ਨਾਰਦ ਮੁਨੀ ਨੇ ਜਾ ਕੇ ਉਸਨੂੰ ਭਗਤੀ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਹੁਣ ਆਪਾਂ ਇੱਥੇ ਬੈਠ ਕੇ ਬਾਣੀ ਦੀ ਕਥਾ ਦਾ ਰਸ ਮਾਣ ਰਹੇ ਹਾਂ, ਔਰ ਉਸਨੇ ਜਾ ਕੇ ਭਗਤੀ ਦੀਆਂ ਗੱਲਾਂ ਸੁਣਾਈਆਂ ਤੇ ਮਹਾਰਾਜਾ ਖੜਕ ਸਿੰਘ ਇੰਨਾ ਮਗਨ ਹੋਇਆ ਔਰ ਕਹਿੰਦੇ ਨੇ ਅਚਾਨਕ ਪਿੱਛੋਂ ਕ੍ਰਿਸ਼ਨ ਜੀ ਨੇ ਆ ਕੇ ਉਹਦੇ ਉੱਤੇ ਸੁਦਰਸ਼ਨ ਚੱਕਰ ਚਲਾਇਆ ਤੇ ਮਹਾਰਾਜਾ ਖੜਕ ਸਿੰਘ ਦਾ ਸਿਰ ਕੱਟ ਦਿੱਤਾ। ਔਰ ਕਹਿੰਦੇ ਨੇ ਜਦੋਂ ਮਹਾਰਾਜਾ ਖੜਕ ਸਿੰਘ ਦਾ ਸਿਰ ਕੱਟਿਆ ਗਿਆ ਤੇ ਜਿੰਨੀ ਵੀ ਯਾਦਵ ਫੌਜ ਸੀ, 56 ਕਰੋੜ ਯਾਦਵਾਂ ਦੀ ਗਿਣਤੀ ਲਿਖੀ ਮਿਲਦੀ ਹੈ, ਤੇ ਇਹਨਾਂ ਨੇ ਜੈ ਕ੍ਰਿਸ਼ਨ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਉਧਰ ਮਹਾਰਾਜਾ ਖੜਕ ਸਿੰਘ ਦਾ ਸਿਰ ਤੇ ਤੜ ਧਰਤੀ ਉੱਤੇ ਪਿਆ ਹੈ। ਦੇਵ ਤੇ ਬਵਾਨ ਲੈ ਕੇ ਆਕਾਸ਼ ਤੋਂ ਆਏ ਤੇ ਉਹ ਮਹਾਰਾਜੇ ਦੀ ਰੂਹ ਨੂੰ ਬਵਾਨ ਦੇ ਵਿੱਚ ਜਦੋਂ ਬਿਠਾ ਕੇ ਲਿਜਾਣ ਲੱਗੇ ਉਹਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ, ਜੈ ਕ੍ਰਿਸ਼ਨ ਦੇ ਨਾਰੇ ਵੱਜ ਰਹੇ ਸਨ ਔਰ ਉਹ ਭਗਤ ਸੀ, ਸੂਰਮਾ ਸੀ, ਦਾਤਾ ਵੀ ਸੀ। ਉਹ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਕਹਿੰਦੇ ਨੇ ਮਹਾਰਾਜਾ ਖੜਕ ਸਿੰਘ ਦੀ ਰੂਹ ਫਿਰ ਸਰੀਰ ਵਿੱਚ ਆ ਕੇ ਪ੍ਰਵੇਸ਼ ਹੋਈ ਤੇ ਉਸ ਨੇ ਯਾਦਵਾਂ ਦੇ ਫਿਰ ਛੱਕੇ ਛੁਡਾਏ, ਫਿਰ ਲੜਾਈ ਲੜੀ, ਸਿਰ ਤੋਂ ਬਿਨਾਂ ਲੜਾਈ ਲੜੀ। ਇੱਕ ਬਾਬਾ ਦੀਪ ਸਿੰਘ ਜੀ ਤੋਂ ਪਹਿਲਾਂ ਦਾ ਇਤਿਹਾਸ ਹੈ ਜਿਹੜਾ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਵੀ ਮਹਾਰਾਜਾ ਖੜਕ ਸਿੰਘ ਨੇ ਸਿਰ ਕੱਟੇ ਤੋਂ ਬਾਅਦ ਵਿੱਚ ਲੜਾਈ ਲੜੀ ਤੇ ਜਦੋਂ ਇਹ ਸਿਰ ਕੱਟੇ ਤੋਂ ਬਾਅਦ ਵਿੱਚ ਵੀ ਲੜਾਈ ਲੜ ਰਿਹਾ ਸੀ ਤਾਂ ਉਸ ਵੇਲੇ ਸਾਰੇ ਯਾਦਵ ਤੇ ਸਣੇ ਕ੍ਰਿਸ਼ਨ ਸਾਰੇ ਬਹੁਤ ਪਰੇਸ਼ਾਨ ਹੋ ਗਏ। ਕਹਿਣ ਲੱਗੇ ਹੁਣ ਕੀ ਕੀਤਾ ਜਾਵੇ? ਕਹਿੰਦੇ ਹੁਣ ਤੇ ਸ਼ਰਨ ਲੈਣ ਚ ਭਲਾ ਹੈ। ਉਹਨਾਂ ਸਾਰਿਆਂ ਨੇ ਜਾ ਕੇ ਇਹਦੀ ਸ਼ਰਨ ਲਈ। ਕਹਿਣ ਲੱਗੇ ਸਾਡੀ ਜਾਨ ਮਾਫ ਕਰੋ। ਮਹਾਰਾਜਾ ਖੜਕ ਸਿੰਘ ਨੇ ਇੱਕ ਇਹਨਾਂ ਮੂਹਰੇ ਸ਼ਰਤ ਰੱਖੀ। ਕਹਿਣ ਲੱਗਾ, ਅੱਛਾ ਜੇ ਤੁਸੀਂ ਮਾਫ਼ੀ ਚਾਹੁੰਦੇ ਹੋ ਤੇ ਫੇਰ ਤੁਸੀਂ ਜੈ ਕ੍ਰਿਸ਼ਨ ਦੀ ਥਾਂ ਤੇ ਹਰੇ ਕ੍ਰਿਸ਼ਨ ਦੇ ਨਾਰੇ ਲਾਓ। ਉਹ ਕਹਿੰਦੇ ਜੀ ਸੱਤ ਬਚਨ। ਉਹਨਾਂ ਨੇ ਹਰੇ ਕ੍ਰਿਸ਼ਨ ਦੇ ਨਾਰੇ ਲਾਏ। ਜਿਹੜਾ ਹਰੇ ਸ਼ਬਦ ਹੈ ਨਾ, ਇਹਦੇ ਬਾਰੇ ਉੱਥੇ ਸਤਿਗੁਰੂ ਨੇ ਵੀ ਲਿਖਿਆ, ਮਹਾਂਪੁਰਖ ਵੀ ਦੱਸਦੇ ਸਨ। ਪੰਜਾਬੀ ਦੇ ਵਿੱਚ ਹਰੇ ਕਹਿੰਦੇ ਨੇ ਹਾਰੇ ਹੋਏ ਨੂੰ, ਵੀ ਹਰੇ ਕ੍ਰਿਸ਼ਨ, ਜੈ ਕ੍ਰਿਸ਼ਨ ਨਹੀਂ ਹਰੇ ਕ੍ਰਿਸ਼ਨ, ਵੀ ਕ੍ਰਿਸ਼ਨ ਜੀ ਹਾਰ ਗਏ, ਕ੍ਰਿਸ਼ਨ ਜੀ ਹਾਰ ਗਏ। ਜਦੋਂ ਸਾਰੇ ਯਾਦਵਾਂ ਨੇ ਹਰੇ ਕ੍ਰਿਸ਼ਨ ਦੇ ਨਾਰੇ ਲਾਏ, ਜੈ ਕ੍ਰਿਸ਼ਨ ਦੇ ਨਾਰੇ ਛੱਡ ਕੇ ਹਰੇ ਕ੍ਰਿਸ਼ਨ ਦੇ ਨਾਰੇ ਲਾਉਣ ਲੱਗੇ, ਤੇ ਫਿਰ ਮਹਾਰਾਜਾ ਖੜਕ ਸਿੰਘ ਬਬਾਨ ਤੇ ਚੜ ਕੇ ਬੈਕੁੰਠ ਨੂੰ ਗਿਆ ਸੀ। ਦੇਖ ਲੋ, ਏਡੇ ਏਡੇ ਵੱਡੇ ਸੂਰਮੇ ਵੀ ਹਨ, ਹਜ਼ੂਰ ਕਹਿੰਦੇ ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮੰਗਦੇ ਨੇ। ਕੇਤੇ ਮੰਗਾ ਹੈ ਜੋ ਦਾ ਪਾਰ। ਕਿੰਨੇ ਹੀ ਹੋਰ ਲੋਕ ਮੰਗਦੇ ਨੇ, ਪਰ ਜਿਹੜੇ ਸੂਰਮੇ ਨੇ, ਜਿਹੜੇ ਕਿਸੇ ਤੋਂ ਮੰਗਦੇ ਨਹੀਂ, ਉਹ ਵੀ ਬੇਅੰਤ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਭਿਖਾਰੀ ਨੇ। ਸੂਰਮੇ ਵੀ ਵਾਹਿਗੁਰੂ ਦੇ ਦਰ ਤੋਂ ਹੀ ਸਭ ਕੁਛ ਮੰਗਦੇ ਹਨ।